ਹੁਣ ਅੱਗੋਂ ਇੱਕ ਵੱਡਾ ਕੈਰੈਕਟਰ ਉਹਦਾ ਬੜਾ ਲੰਮਾ ਬਿਆਨ ਹੈ, ਸੈਤੀ ਕੋਈ ਤੀਜਾ ਹਿੱਸਾ ਸੈਤੀ ਹੈ। ਸੈਤੀ ਕੌਣ ਹੈ? ਦਮੋਦਰ ਜੀ ਉਹਦੇ ਵੱਲ ਥੋੜ੍ਹਾ ਜਿਹਾ ਇਸ਼ਾਰਾ ਹੈ, ਪਿੰਡ ਨੂੰ ਦੂਰ ਬਾਰ ਬਾਰ ਰਹਿੰਦੀ ਹੈ, ਵੇਰੀ ਇੱਕ ਔਰਤ ਹੈ, ਉਹ ਹੀ ਰਾਂਝੇ ਨੂੰ ਵੀ ਮਦਦ ਕਰਦੀ ਹੈ, ਉਹ ਹੀਰ ਨੂੰ ਮਦਦ ਕਰਦੀ ਹੈ, ਜਿਹੜਾ ਹੀਰ ਨਾ ਉਮੀਦ ਹੋ ਜਾਂਦੀ ਤਾਂ ਉਹਨੂੰ ਥੋੜ੍ਹੀ ਜਿਹੀ ਉਹਦੇ 'ਚ ਵਿਸ਼ਵਾਸ ਪੈਦਾ ਕਰਦੀ ਹੈ। ਇਹ ਕੈਰੈਕਟਰ ਹੈ, ਇਹ ਜਿਹੜਾ ਕਾਲੀ ਦਾ ਕੈਰੈਕਟਰ ਹੈ, ਜਿਹੜਾ ਕਾਲ ਦਾ ਕੈਰੈਕਟਰ ਹੈ, ਜਿਹੜਾ ਵੇਰੀ ਔਰਤ ਦਾ ਕੈਰੈਕਟਰ, ਜਿਹੜਾ ਔਰਤ ਦਾ ਅਸਲ ਕੈਰੈਕਟਰ ਹੈ, ਔਰਤ ਕਿਉਂ ਨਾ ਵੇਰੀ ਜਾਵੇ, ਉਹਨੂੰ ਵਰਤਿਆ ਗਿਆ ਹੈ, ਉਹਨੂੰ ਆਪਣਾ ਸਰਮਾਇਆ ਬਣਾਇਆ ਗਿਆ, ਉਹਨੂੰ ਆਪਣਾ ਨੌਕਰ ਬਣਾਇਆ ਗਿਆ, ਉਹਦੀ ਹੁਰਮਤ ਅਤੇ ਨਿਸਵਾਨੀਅਤ ਜਾਲੀ ਕਿਸਮ ਦੀ ਉਹਨੂੰ ਵਡਿਆਇਆ ਗਿਆ, ਅਤੇ ਜਿਹਦੀ ਉਹਨੂੰ ਸਮਝ ਹੈ। ਇਹ ਸਾਡੇ ਜਿਹੜੀਆਂ ਖਾਤੀਨ ਨੇ, ਇਹਨਾਂ ਦੀ ਥੋੜ੍ਹੀ ਬਹੁਤ ਫਿਰ ਬੱਚਤ ਹੋ ਜਾਂਦੀ ਮਿਡਲ ਕਲਾਸ ਵਾਲੀਆਂ ਦੀ। ਇਹ ਆਮ ਖਲਕਤ ਵਿੱਚ ਔਰਤ ਨਾਲ ਕੀ ਸਲੂਕ ਹੁੰਦਾ? ਅਤੇ ਉਹਦੇ ਬਾਅਦ ਤੁਸੀਂ ਆਖੋ ਜੀ ਇਹਦੀ ਹੁਰਮਤ ਅਤੇ ਨਸਵਾਨੀਅਤ ਅਤੇ ਇਹਨੂੰ ਉਹ ਛੁਪਾ ਕੇ ਰੱਖੋ, ਅਸਲੀ ਤਾਂ ਬੰਦੇ ਦਾ ਸਰਮਾਇਆ ਹੀ ਇਹਨੂੰ ਬਣਾ ਕੇ ਰੱਖਿਆ ਗਿਆ, ਬੰਦੇ ਦਾ ਨੌਕਰੀ ਬਣਾ ਕੇ ਰੱਖਿਆ ਗਿਆ, ਸਭ ਤੋਂ ਹੇਠਲਾ ਹੇਠਲੀ ਹੇਠਲੀ ਹੇਠਲਾ ਮੇਲ ਹੈ, ਅਤੇ ਹੇਠਲੇ ਮੇਲ ਦੇ ਹੇਠਾਂ ਔਰਤ ਹੈ, ਇਹ ਸਭ ਹੇਠਲਿਆਂ ਤੋਂ ਹੇਠ ਹੈ। ਉਹਦਾ ਫਿਰ ਕੋਈ ਰਸਤਾ ਨਹੀਂ ਉਹਦੇ ਵਾਸਤੇ, ਆਪਣੇ ਇਜ਼ਹਾਰ ਵਾਸਤੇ, ਆਪਣੇ ਗੁੱਸੇ ਵਾਸਤੇ। ਔਰ ਉਹ ਕਾਲੀ ਦਾ ਰੂਪ ਹੈ, ਉਹ ਕਾਲੀ ਦੇਵੀ ਹੈ, ਜਿਹਦੇ ਗਲ 'ਚ ਖੋਪੜੀਆਂ ਦਾ ਹਾਰ ਹੈ, ਜਿਹਦੇ ਮੂੰਹ 'ਚ ਲਹੂ ਵਗ ਰਿਹਾ ਹੈ, ਜਿਹੜੀ ਸ਼ਿਵ ਦੇ ਉੱਤੇ ਨੱਚ ਰਹੀ ਹੈ। ਔਰ ਇਹ ਕੈਰੈਕਟਰ ਜਿਹੜਾ ਉਹ ਸੈਤੀ ਦੇ ਅੰਦਰ ਦਿਖਾਇਆ ਗਿਆ। ਇਹਦੇ ਇਹ ਫਿਰ ਸਾਰੇ ਜਿੰਨੇ ਛਪਛੀਣੀ ਵਾਂਗ ਕਲੈਣੀ ਨੀ, ਮਾਸ ਖਾਣੀ ਹੈ ਅਤੇ ਰੱਤ ਪੀਣੀ ਹੈ ਨੀ, ਰਾਂਝਾ ਉਹਨੂੰ ਸੈਤੀ ਨੂੰ ਕਹਿੰਦਾ ਵਾਰਸ਼ਾਹ 'ਚ, ਇਹ ਸਾਰੇ ਉਹ ਹੈਣ ਨੇ ਗੱਲਾਂ ਜਿਹੜੀਆਂ ਕਾਲੀ ਦੇਵੀ ਵਾਸਤੇ ਕਹੀਆਂ ਜਾਂਦੀਆਂ ਨੇ, ਰੱਤ ਪੀਣੀ ਹੈ ਅਤੇ ਮਾਸ ਖਾਣੀ ਹੈ ਨੀ। ਇਹਦਾ ਹੁਣ ਮੈਂ ਬਿਆਨ ਇਹ ਮੁਖਸਰ ਕਰਨਾ ਤਾਂ ਕਿ ਇਹ ਹੁਣ ਲੈਕਚਰ ਜਿਹੜਾ ਇਹਨੂੰ ਖਤਮ ਕੀਤਾ ਜਾਏ। ਮੈਂ ਪਹਿਲਾਂ ਸੋਚ ਰਿਹਾ ਸਾਂ ਕਿ ਇਹਨੂੰ 20ਵੀਂ ਸਦੀ ਤਾਈਂ ਲੈ ਆਵਾਂਗਾ, ਫਿਰ ਨਜ਼ਮ ਹੁਸੈਨ ਸੱਯਦ ਦੀ ਸ਼ਾਇਰੀ ਨਾਲ ਵਾਇੰਡ ਅਪ ਕਰਾਂਗਾ, ਲੇਕਿਨ ਇੱਕ ਬੜਾ ਅੱਛਾ ਵਾਇੰਡ ਅਪ ਕਰਨ ਵਾਸਤੇ ਜਾਂ ਸਾਰੇ ਕਲਾਮ ਨੂੰ ਸਮਝਣ ਵਾਸਤੇ ਬੜਾ ਅੱਛਾ ਸ਼ਾਇਰ ਜਿਹੜਾ ਉਹ ਸਚਲ ਸਰਮਸਤ ਹੈ। ਸਚਲ ਸਰਮਸਤ ਦੇ ਅੰਦਰ ਸਾਰਿਆਂ ਦੇ ਰੰਗ ਹੈਣ ਨੇ, ਵਾਰਿਸ ਸ਼ਾਹ ਦਾ ਵੀ, ਬੁੱਲੇ ਸ਼ਾਹ ਦਾ, ਬੁੱਲੇ ਸ਼ਾਹ ਦਾ ਤਾਂ ਆਪ ਨਾਂ ਲੈ ਕੇ ਲਿਖਦੇ ਨੇ, ਔਰ ਬੜੇ ਕਮਾਲ ਦੇ ਗਾਵਣ ਨੇ। ਸਚਲ ਸਰਮਸਤ ਦਾ ਇਹ ਗਾਵਣ ਕਿਹਾ, ਚਿੜਕ ਲਾਂਦਾ ਲਾਂਦਾ ਰਾਂਝਣ ਯਾਰ ਸਾਨੂੰ ਸਹੀਆਂ, ਇਹ ਆਸ਼ੀ ਗਾਏਗੀ। ਸੋ ਅਸੀਂ ਫਿਲਹਾਲ ਉਸ ਗਾਵਣ ਨਾਲ ਹੀ ਗੁਜ਼ਾਰਾ ਕਰਾਂਗੇ। ਇਹ ਆਪ ਦਾ ਵੀ ਜਿਹੜਾ ਖਿਆਲ ਸੀ ਉਹ ਮੌਲਵੀਆਂ ਦੇ ਜ਼ਰਾ ਥੋੜ੍ਹਾ ਜਿਹਾ ਖਿਲਾਫ ਸੀ, ਕਿ ਇਹਦਾ ਬਿਆਨ ਵੀ ਮੈਂ ਹੁਣ ਤਕਰੀਰ ਨੂੰ ਵਾਇੰਡ ਅਪ ਕਰਨਾ, ਥੋੜ੍ਹਾ ਜਿਹਾ ਸਵਾਲ ਜਵਾਬ ਵਾਲਾ ਸੈਸ਼ਨ ਕਰ ਲਈਏ, ਕਿਉਂਕਿ ਮੇਰੇ ਤਾਂ ਇਹ ਸਫ਼ੇ ਢੇਰ ਸਾਰੇ ਹੋ ਰਹੇ ਨੇ, ਅਤੇ ਇਹ ਮੈਂ ਕਿਤਾਬਾਂ 'ਤੇ ਬੜੀ ਕਰਕੇ ਲਿਆਇਆ ਸਾਂ, ਉਹ ਜਿਸ ਵੇਲੇ ਮੈਂ ਕਾਫੀਆਂ ਮਾਰਕ ਕਰਨ ਲੱਗੇ, ਫਲਾਣੀ ਫਲਾਣੀ ਕਾਫੀ ਕੋਟ ਕੀਤੀ ਜਾ ਸਕਦੀ, ਅਤੇ ਵੱਡੇ 'ਤੇ ਮੈਂ ਵੇਖਿਆ ਤਾਂ 129 ਕਾਫੀਆਂ ਦੇ ਵਰਕੇ ਮੋੜੇ ਸਨ। ਇਹ ਇੰਨੀ ਕੁ ਹੋ ਨਹੀਂ ਸਕਦੀ, ਇੰਨਾ ਬਿਆਨ ਜਿਹੜਾ ਬਹੁਤ ਲੰਮਾ ਹੋ ਜਾਏਗਾ, ਇੰਨਾ ਕਾਫੀ ਹੈ ਅੱਠਾਂ ਇਸ਼ਾਰਿਆਂ ਦੇ ਮਤਲਬ ਗੱਲ ਕਰਨੀ ਜਿਹੜੀ ਹੈ, ਅਤੇ ਹੁਣ ਕਾਫੀਆਂ ਗਾਏਗੀ ਆਸ਼ੀ। ਜੇ ਤੁਸੀਂ ਕੋਈ ਗੱਲ ਕਰਨਾ ਚਾਹੋ, ਕੋਈ ਸਵਾਲ ਪੁੱਛੋ, ਅਤੇ ਕੋਈ ਖੈਰ ਪਾ ਦਿਓ ਸਾਨੂੰ ਵੀ, ਮੈਂ ਸਮਝਾਂਗਾ ਤੁਸੀਂ ਸੁਣ ਰਹੇ ਸੋ, ਸ਼ਾਇਦ ਹੋਰੇ ਤੁਸੀਂ ਸੁਣ ਲਈ ਹੋਵੇ ਮੈਂ ਜਿਹੜੀ ਕਹੀ ਹੈ। ਜੀ ਜੀ ਰਿਨਾਂਸੀਏਸ਼ਨ ਦਾ ਜੀ ਜੀ, ਮੈਂ ਸਮਝਣਾ ਇਹ ਬੜਾ ਬੁਨਿਆਦੀ ਸਵਾਲ ਹੈ, ਇਸ 'ਤੇ ਗੱਲ ਕਰਨੀ ਚਾਹੀਦੀ ਹੈ। ਅਸਲ 'ਚ ਮੈਂ ਉਹ ਕੋਟ ਕੀਤਾ ਰਮੀਲਾ ਥਾਪਰ ਨੂੰ, ਕਿਉਂਕਿ ਰਮੀਲਾ ਥਾਪਰ ਤਾਂ ਅਮਾਤੜ ਅਪਰ ਕਲਾਸ ਦੀ ਹੈ, ਇੱਕ ਭਰਾ ਜਰਨੈਲ ਸੀ, ਇੱਕ ਕਮਿਊਨਿਸਟ ਪਾਰਟੀ ਦਾ ਸੈਕਟਰੀ ਜਨਰਲ ਸੀ, ਅਤੇ ਉਹ ਬੜੇ ਉੱਚੀ ਕਲਾਸ ਦੇ ਲੋਕ ਸਨ, ਅਤੇ ਬੜੀ ਵੱਡੀ ਹਿਸਟੋਰੀਅਨ ਹੈ, ਅਤੇ ਉਹਨੂੰ ਰਨੰਸੀਏਸ਼ਨ ਹੀ ਇਹਨਾਂ ਦੇ ਅੰਦਰ ਨਜ਼ਰ ਆਈ ਹੈ। ਪਰ ਇਹ ਪੂਰੀ ਰਨੰਸੀਏਸ਼ਨ ਵਾਲੀ ਗੱਲ ਨਹੀਂ, ਕੋਈ ਬੈਨ ਬੈਨ ਗੱਲ ਹੈ, ਉਹ ਨਾ ਦੁਨੀਆਦਾਰ ਸਨ, ਨਾ ਇਸ਼ਤਿਆਂ ਦੇ ਪੀਰ ਸਨ, ਜਿਸ ਤਰ੍ਹਾਂ ਉਹਨਾਂ ਨੂੰ ਹੁਣ ਮਸ਼ਹੂਰ ਕੀਤਾ ਜਾਂਦਾ, ਏਡੀਆਂ ਏਡੀਆਂ ਵੱਡੀਆਂ ਦਰਗਾਹਾਂ ਸਨ, ਏਡੇ ਏਡੇ ਵੱਡੇ ਖਜ਼ਾਨੇ ਸਨ, ਔਕਾਫ ਵਾਲੇ ਲੁੱਟ ਲੁੱਟ ਕੇ ਰੱਜਦੇ ਹੀ ਨਹੀਂ, ਮੁੱਕਦੇ ਹੀ ਨਹੀਂ ਉਹਨਾਂ ਦੇ ਜਿਹੜੇ ਦਾਤਾ ਦੇ ਦਰਬਾਰ ਹੈ ਜਿਹੜਾ, ਨਾ ਇਸ ਤਰ੍ਹਾਂ ਦੇ ਨੇ ਕਿ ਆਪਦੇ ਖੁੱਲ੍ਹੇ ਖਜ਼ਾਨੇ ਸਨ, ਬੜੇ ਸਖੀ ਸਨ। ਚਿਸ਼ਤੀ ਸਾਹਿਬ ਦੇ ਮੁਤਲਕ ਵੀ ਇਹ ਮਸ਼ਹੂਰ ਹੈ ਕਿ ਆਪ ਸਖਾਵਤ ਦਾ ਦਰਿਆ ਸਨ, ਸਮੁੰਦਰ ਸਨ ਇਹ ਮੋਇਨੁਦੀਨ ਚਿਸ਼ਤੀ ਸਾਹਿਬ। ਨਾ ਉਹ ਸਨ ਅਤੇ ਨਾ ਹੀ ਪੂਰੇ ਰਿਨਾਊਂਸਰ ਸਨ। ਇੱਕ ਵਿਸ਼ਕਾਰ ਪ੍ਰੈਕਟੀਕਲ ਜ਼ਿੰਦਗੀ ਦਾ ਤਰੀਕਾ ਸੀ। ਉਹ ਜਿਹੜੇ ਉਹਨਾਂ ਦੇ ਫੋਲੋਅਰ ਹੁੰਦੇ ਸਨ ਉਹਨਾਂ ਦੇ ਨਾਲ ਟੁਰਦੇ ਸਨ। ਬਾਬਾ ਫਰੀਦ ਦੇ ਮੁਤਲਕ ਜਿਹੜੀ ਰਵਾਇਤ ਹੈ, ਜਿਹੜੀ ਤਾਰੀਖਾਂ ਸਾਰੀਆਂ ਢੇਰ ਸਾਰੀਆਂ ਪੜ੍ਹੀਏ, ਅਤੇ ਫਿਰ ਤਾਂ ਉਹ ਉਹਨਾਂ ਨਾਲ ਰਲ ਕੇ ਵਾਹੀ ਵੀ ਕਰਦੇ ਸਨ। ਉਹਨਾਂ ਟੋਏ ਟਿੱਬੇ ਲਾਹ ਜਿਹੇ ਗੱਲ ਕੀਤੀ ਅਤੇ ਉੱਥੇ ਬੜੇ, ਅਜੇ ਅਸੀਂ 30 ਵਿੱਚ ਗਏ ਜਾ ਕੇ ਆਬਾਦ ਹੋਏ ਹਾਂ ਉਸ ਇਲਾਕੇ 'ਚ, ਅਤੇ ਅਜੇ ਤੱਕ ਉੱਥੇ ਘਰਾ ਰਹੇ ਸਨ। ਜ਼ਿਮੀ ਸਾਰੀ ਉੱਚੀ ਨੀਵੀਂ ਸੀ, ਉਹਨਾਂ ਉਸ ਜ਼ਿਮੀ ਨੂੰ ਆਬਾਦ ਕੀਤਾ, ਉੱਥੇ ਲੋਕਾਂ ਦੇ ਖਾਣ ਪੀਣ ਦਾ ਬੰਦੋਬਸਤ ਕੀਤਾ, ਉਹਨਾਂ ਨੂੰ ਇਹ ਵੀ ਤਰੀਕਾ ਸਿਖਾਇਆ, ਜੀਵਨ ਦਾ ਤਰੀਕਾ ਵੀ ਸਿਖਾਇਆ, ਉਹਨਾਂ ਨਾਲ ਲੜਾਇਆ, ਉਹਨਾਂ ਦੀ ਬੇਵਸਾਈ ਮੁਕਾਈ, ਉਹਨਾਂ ਨੂੰ ਕੋਈ ਰਾਹ ਵਿਖਾਈ। ਉਹ ਪ੍ਰੈਕਟੀਕਲੀ ਵੀ ਲੀਡਰ ਸਨ, ਉਹ ਦੁਨੀਆਂ ਦੇ ਵੀ ਦਾਰੀ ਦੇ ਹਿਸਾਬ ਨਾਲ ਵੀ ਉਹਨਾਂ ਦੇ, ਉਹਨੂੰ ਦੁਨੀਆਂਦਾਰੀ ਅਸੀਂ ਕਹਿੰਦੇ ਹਾਂ, ਲੇਕਿਨ ਉਹ ਦੁਨੀਆਂਦਾਰੀ ਇਸ ਤਰ੍ਹਾਂ ਦੁਨੀਆਂਦਾਰੀ ਨਹੀਂ, ਕਿਉਂਕਿ ਉੱਥੇ ਜਾ ਕੇ ਫਿਰ ਸੁਲਤਾਨ ਬਾਹੂ ਕਹਿੰਦਾ ਅੱਧੀ ਐਲਾਨਤ ਦੁਨੀਆਂ ਤਾਈ ਪੂਰੀ ਦੁਨੀਆਂਦਾਰਾਂ ਹੋ। ਇਹ ਦੁਨੀਆਂਦਾਰੀ ਉਸ ਤਰ੍ਹਾਂ ਉਹਨਾਂ ਛੱਡ ਦਿੱਤੀ, ਲੇਕਿਨ ਅਲਟਰਨੇਟਿਵ ਜਿਹੜਾ ਉਸ ਨੂੰ ਇੱਕ ਇਸ ਤਰ੍ਹਾਂ ਕਹਿ ਲਓ ਇੱਕ ਹੋਲਿਸਟਿਕ ਲਾਈਫ ਸਟਾਈਲ, ਜਿਸ ਤਰ੍ਹਾਂ ਹੁਣ ਅੱਜ ਕੱਲ੍ਹ ਡਿਬੇਟ ਚੱਲ ਰਹੀ ਹੈ, ਇਹ ਨਵੇਂ ਜ਼ਮਾਨੇ 'ਚ ਇਹ ਡਿਬੇਟ ਆਉਣੀ ਹੈ ਦੁਬਾਰਾ ਫਿਰ ਕੇ ਮੁੜ ਕੇ, ਉਹ ਹੈ ਮਸਲ ਗ੍ਰੀਨ ਮੂਵਮੈਂਟ ਹੈ ਵਰਲਡ ਵਾਈਡ। ਕੀ ਹੈ ਕਿ ਖਾਦਾਂ ਜਿਹੜੀਆਂ ਨੇ ਬਰਬਾਦ ਕਰ ਰਹੀਆਂ ਨੇ, ਕੈਮੀਕਲ ਬਰਬਾਦ ਕਰ ਰਹੇ ਨੇ, ਪੋਲਿਊਸ਼ਨ ਬਰਬਾਦ ਕਰ ਰਹੀ ਹੈ, ਇਹ ਜਿਹੜੀ ਤੇਜ਼ ਜ਼ਿੰਦਗੀ ਦੀ ਸਪੀਡ ਹੈ ਇਹਨੂੰ ਬੜਾ ਤਬਾਹ ਕਰ ਰਹੀ ਹੈ, ਲੋਕਾਂ ਦਾ ਆਰਾਮ ਸੁੱਖ ਚੈਨ ਖੋਹ ਲਿਆ, ਅਤੇ ਕੀ ਕਰਾਂਗੇ। ਇੱਕ ਅਲਟਰਨੇਟਿਵ ਲਾਈਫ ਸਟਾਈਲ ਦੀ ਗੱਲ ਹੋ ਰਹੀ ਹੈ, ਉਹਦੇ 'ਚ ਕੀ ਹੈ, ਉਹ ਕਹਿੰਦੇ ਜੀ ਅਸੀਂ ਬਗੈਰ ਖਾਦ ਦੇ ਉਨੀ ਪੈਦਾਵਾਰ ਕਰਾਂਗੇ ਆਰਗੈਨਿਕ ਖਾਦਾਂ ਦੇ ਨਾਲ, ਇੱਕ ਤਰੀਕ ਮੌਜੂਦ ਹੈ। ਇਹ ਲੋਕ ਜਿਹੜੇ ਨੇ ਇਹ ਉਸ ਜ਼ਮਾਨੇ ਦੇ ਇੱਕ ਹੱਦ ਤੱਕ ਉਹ ਗ੍ਰੀਨ ਪਾਰਟੀ ਵੀ ਹੈਂਡ ਸਨ, ਜਿਹੜੇ ਸੌਖੇ ਤਰੀਕੇ ਆਸਾਨ ਤਰੀਕੇ ਜਿੱਥੇ ਬਿਜਲੀ ਦੇ ਬਿੱਲ ਨਾ ਦੇਣੇ ਪੈਣ, ਟੈਲੀਫੋਨ ਦੇ ਬਿੱਲ ਨਾ ਦੇਣੇ ਪੈਣ, ਅਤੇ ਰੋਜ਼ ਬੰਦਾ ਇੰਨਾ ਔਖਾ ਨਾ ਹੋਇਆ ਬਿੱਲਾਂ ਦੇ ਨਾਲ ਹੀ ਫਾਹੇ ਲੱਗ ਜਾਏ, ਵੱਡੇ ਵੱਡੇ ਪੱਖੇ ਦੇ ਨਾਲ ਲਮਕੇ ਆਵੇ, ਉਹ ਨਾ ਆਵੇ। ਇਹ ਇੱਕ ਤਰੀਕਾ ਜ਼ਿੰਦਗੀ ਦਾ ਉਹਨੇ ਅਖਤਿਆਰ ਕੀਤਾ ਸੀ, ਇਹ ਗੌਰ ਕਰਨਾ ਪਵੇਗਾ। ਇਹ ਇਸ ਜ਼ਮਾਨੇ 'ਚ ਵੀ ਇਹ ਚੀਜ਼ ਜਿਹੜੀ ਰੈਲੇਵੈਂਟ ਹੈ, ਔਰ ਇਹ ਹੋਲਿਸਟਿਕ ਲਾਈਫ ਸਟਾਈਲ, ਅਲਟਰਨੇਟਿਵ ਮੈਡੀਸਨ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਮੌਜੂਦ ਨੇ, ਇਹ ਇੱਕ ਅਲਟਰਨੇਟਿਵ ਹੈ। ਇਸ ਦੇ ਨਾਲ ਰਲਦਾ ਮਿਲਦਾ ਇੱਕ ਅਲਟਰਨੇਟਿਵ ਉਸ ਵਕਤ ਉਹ ਪੇਸ਼ ਕਰਦੇ ਸਨ। ਇਹ ਸਾਰੇ ਹਕੀਮ ਸਨ, ਸਾਰੇ ਹਕਮਤ ਜਾਣਦੇ ਸਨ, ਸਾਰੇ ਦੁਆ ਦਾਰੂ ਜਾਣਦੇ ਸਨ। ਜਿੰਨੇ ਬੂਟੀਆਂ ਦੇ ਦੁਆ ਦਾਰੂ ਨੇ ਸਭ ਪੀਰਾਂ ਦੇ ਦਿੱਤੇ ਨੇ ਜੀ। ਹਾਂ, ਇਹ ਹੀ ਸਮਝਿਆ ਜਾਏ ਜੀ, ਪੂਰੀ ਗੱਲ ਸਮਝ ਆ ਗਈ। ਚੰਗਾ ਜੀ, ਬੜੀ ਬੜੀ ਮਿਹਰਬਾਨੀ ਜੀ, ਤੂੰ ਸੁਣ ਲਿਆ ਜੀ। ਉਹਨਾਂ ਦੀ ਸ਼ਾਇਰੀ ਨਾਲ ਹੀ ਸਮਝ ਸਕਦੇ ਹੋ ਜਾਂ ਡਿਸਕਸ਼ਨ ਕਰ। ਨਹੀਂ ਜੀ, ਜਿਹਦਾ ਰਵਾਇਤ ਵਾਲਾ ਹੈ ਨਾ, ਜਿਹੜੀ ਹੈਗੀਓਗ੍ਰਾਫੀ ਹੈ, ਜਿਹੜੀ ਹਿਸਟੋਰੀਓਗ੍ਰਾਫੀ ਨਹੀਂ, ਜਿਹੜੀ ਇਹਨਾਂ ਨੂੰ ਤਲਕ ਲਿਖੀ ਜਾਂਦੀ ਹੈ, ਉਹ ਹੈ ਰਵਾਇਤੀ। ਉਹਨਾਂ ਦੀ ਤਾਰੀਫ ਕੀਤੀ ਜਾਂਦੀ ਹੈ, ਉਹਨਾਂ ਦੇ ਮੌਜਜ਼ਿਆਂ ਦੀ, ਕਰਾਮਾਤ ਦੀ ਗੱਲ ਕੀਤੀ ਜਾਂਦੀ ਹੈ, ਲੇਕਿਨ ਇਹ ਕਰਾਮਾਤ ਬਜ਼ਾਤੇ ਖੁਦ ਲਫ਼ਜ਼ ਜਿਹੜਾ ਹੈ, ਇਹ ਕਰਾਮਾਤ ਅਰਬੀ ਵਿੱਚ ਉਸ ਤੋਂ ਘੱਟ ਕਰਾਮਤ, ਜਿਹੜਾ ਫਾਰਸੀ 'ਚ ਉਹ ਕਰਾਮਾਤ ਤੋਂ ਹੀ ਕਰਾਮਤ ਹੈ, ਕਰਾਮਤ ਵਿੱਚ ਕਰਨ ਆ ਜਾਂਦਾ ਥੋੜ੍ਹਾ ਜਿਹਾ, ਥੋੜ੍ਹਾ ਜਿਹਾ ਪ੍ਰੈਕਟੀਕਲ ਆ ਜਾਂਦਾ। ਔਰ ਕਰਮ ਜਿਹੜਾ ਕਰਨਾ, ਜਿਹੜਾ ਅਮਲ ਹੈ, ਜਿੱਥੇ ਨਿਰੀ ਅਮਲ ਦੀ ਗੱਲ ਕੀਤੀ ਜਾਏ, ਉਹ ਬਿਲਕੁਲ ਪ੍ਰੈਕਟੀਕਲ ਹੋ ਜਾਂਦਾ। ਸੋ ਇਹ ਇਹਨਾਂ ਕਰਾਮਾਤ ਦੇ ਅੰਦਰ ਉਹਨਾਂ ਦੀ ਕਰਨੀ, ਅਸੀਂ ਆਉਂਦੇ ਜੀ ਫਲਾਣਾ ਪੀਰ ਬੜਾ ਕਰਨੀ ਵਾਲਾ, ਕਰਨੀ ਵਾਲਾ ਜਿਹੜਾ ਉਹ ਕੋਈ ਮੌਜਦਾ ਕਰਨ ਵਾਲਾ ਹੀ, ਉਹ ਜਾਦੂ ਜਾਣਦਾ। یہ نہیں، وہ دی کرنی وہ دا عمل ہے، وہ دی ہمت ہے، وہ دا حوصلہ ہے. وہ بابے فرید دی لائن ہے، صاحب دی کر چاکری دل دی لا بران، وہ دی خدمت کر، سیوا کر، تے اپنے دل دا بوجھ لا دے. درویشاں نوں لوڑیے رکھاں دی جیران، یہ رکھاں والا جیرا ہے، انہاں نوں ہاڑ سے آل کھلو کے کٹ دینے، انہاں وچ ایک ثابت قدمی ہے، انہاں وچ ایک مستقل مزاجی ہے، انہاں وچ ایک برداشت ہے، یہ انہاں دی وڈیائی ہے، یہ انہاں دی کرنی ہے. اور انہاں دی مثال ویکھ کے تے انہاں دے جڑے فالوور نے اس تو وہ ایک طاقت پھڑدے نے. اور پھر بعد لیکن جی تاریخ لکھی جاتی ہے وقت نال، پھر ایسی گلیں ہوئی ہوں جہاں لگتی ہیں کہ موجزے سن. موجزہ کی ہے؟ وہ برنٹ شاہ کہندا جس سے گھر دوست آ جائے تو لہر بہر ہو جاتی ہے، ایک موجزے آ رہی گھر دی فضا بدل جاتی. اصلی موجزے دی سمجھ نہیں سانوں.